ठोकना खा गए इत फिर रोन गए पिटन गए। तो फिर की कीता युधिष्ठिर नु कहनन तू बोल अश्वत्थामा मर गए। ते अश्वत्थामा ऐसा योद्धा सी सैकड़ों ते भारू से उस जमाने जमीनी लड़ाई हथ दी लड़ाई शस्त्रां दी लड़ाई हथ दे शस्त्रां दी लड़ाई इस सैकड़ों ते भारू सी इस दे नाम तो सैनिक कम दे सन जमीन कम दी सी। अश्वत्थामा युधिष्ठिर कोलो क्यों बुलवाना चाहते ने श्री कृष्ण इस वास्ते कि आम मशहूर सी कुछ भी होवे युधिष्ठिर झूठ नहीं बोलता इनू धर्म पुत्र कहिंदे सन झूठ नहीं बोलता इस कोलो बुलवाना है ताकि दुर्योधन की फौज नू पता चल जाए मर गया अश्वत्थामा उन्हां दे हौसले पस्त हो जान पांडवों की जित हो जाए। इस जगह राम आउंदे ओ नहीं अस्त्र कर सकते सन यह भी मैं अर्ज करदा पर जैसे कृष्ण ने वैसे महात्मा बुद्ध नहीं ने उन्हां दा अपना ढंग है वह भांडा कुछ होर है उत्थे पानी कुछ होर आकार बनाई बैठा है पर जैसे महात्मा बुद्ध ने वैसे गुरु नानक नहीं ने यह भी मैं अर्ज करदे हां। हथ दे च भिक्षा दा पात्र लैके हर एक नूं भिक्षु बनाना महात्मा बुद्ध दा प्रयोजन ते गुरु नानक कहिंदे ने हर एक भिक्षु बन गया ते देगा कौन भांडे च कौन पाएगा हर एक भिक्षु बन गया हर एक मंगता बन गया हर एक ने मंग के अपनी उपजीविका चलानी है। ये उपदेश ये संदेश ये ज्ञान कुछ मनुखां लई है सारे लई नहीं है। यह ऐसा दीव है कुछ एक अद घर दे जल सकदा है कुछ घर जल सकदा है सारिआं नूं रोशनी दे सकदा ज्ञान दा दीपक सूरज जैसा चाहिदा है सब नूं मिले। तो गुरु नानक ने साफ कह दिता नहीं मंगण गया सो मर रहा मंगण मोल ना जाए जो अपनी अणख नहीं मारदा वो मंग भी नहीं सकदा मंगदे ही उस तो पहले उसकी अणख मर जाती उसकी गैरत मर जाती। और साहिबां दा संदेश गाल खाए कि हथों दे नानक राह पछाणे से वह परमात्मा की राह जानदा। पर इस तरह कहण नाल किधर यह ना समझ लेना मैं महात्मा बुद्ध नूं गलत कह रहा नहीं वह भी एक ऐसा दीव है कुछ घरां जल सकता है रोशनी दे सकता है ना सही सूरज पर ऐसा लैंप जरूर है कई घरां चानना कर सकता है और कई घरां नूं उसने चानना दिता है रोशनी दिती है भावे ऐसा लैंप ऐसा दीपक व्यापक रूप से रोशनी नहीं है लेकिन फिर भी रोशनी मिली बहुतियां बहुतियां दे घर चानण होए। यह गल वखरी है कि गुरु नानक कहिंदे ने समूहक धर्म नहीं है सारे भिक्षु बन गए कौन देगा किसने भिक्षा देनी बिरध अवस्था हो गई। गुरु नानक हल पै चलांदे ने करतारपुर दे जगत नूं सिखाणा किरत करनी है काल खाए खिच हथों दे नानक राह पछाणे से ओ परमात्मा दा रस्ता जानदा। तो मैं अर्ज करा जैसे महात्मा बुद्ध ने वैसे गुरु नानक नहीं ने। फिर जैसे गुरु नानक ने मैनू कहण दे कोई संकोच नहीं वैसे मोहम्मद साहब नहीं ने और जैसे मोहम्मद ने वैसे ईसा नहीं ने जैसे ईसा ने वैसे मूसा नहीं ने और जैसे मूसा ने वैसे जरदरस्त नहीं ने। ऐसे बांडे ने इन्हां विच अलग अलग ढंग दे नाल पानी बदलां दा बरसा ते आकार अलग अलग धारण कर गए लेकिन पानी इक्को सी उस पानी नाल प्यास सारिआं दी बुझी है आनंद सारिआं ने माणिआ रस सारिआं नूं आया है पर चूंकि बांडे अलग अलग सन तो उन्हां दे कहण दा ढंग भी अलग अलग प्रगट करन दा ढंग भी अलग अलग रूपरेखा भी उन्हां दी अलग अलग बन गई पांडे जो है अलग अलग सन। तो धन गुरु नानक देव जी महाराज कहिंदे ने हुक्मे होवन आकार हुक्म न कहा जाई हुक्मे होवन जी। सारा जीवन जो जड़ दे अंदर समाया होया है उस दे बनाए हुए हुक्म मर्यादा दे मुताबिक हुक्म लिख दुख सुख पाईए उस दे लिखे हुए हुक्म दे मुताबक दुख है सुख है। ਹੁਣ ਇਹ ਐਸੀ ਪੰਕਤੀ ਹੈ ਦਿਮਾਗ ਚਕਰਾ ਜਾਂਦੇ ਨੇ, ਇਸਦਾ ਮਤਲਬ ਦੁੱਖ ਸੁੱਖ ਹਰ ਇੱਕ ਦੇ ਮਸਤਕ ਤੇ ਲਿਖੇ ਹੋਇਆ ਹੈ, ਤਾਂ ਮੈਂ ਅਰਜ਼ ਕਰਾਂ ਲਿਖੇ ਹੋਇਆ ਹੈ। ਸਾਨੂੰ ਕਿਸ ਤਰ੍ਹਾਂ ਪੜ੍ਹਨ ਦੇ ਚਾਹੇਗਾ, ਕਿਵੇਂ ਪੜ੍ਹੀਏ, ਦੁੱਖ ਨੂੰ ਕਿਵੇਂ ਪੜ੍ਹੀਏ, ਸੁੱਖ ਨੂੰ ਕਿਵੇਂ ਪੜ੍ਹੀਏ। ਅਗਰ ਵਾਕਈ ਇਹ ਹੁਕਮ ਹੈ ਉਸ ਪਰਮਾਤਮਾ ਦਾ, ਤਾਂ ਇਸ ਨੂੰ ਪੜ੍ਹੀਏ ਕਿਸ ਤਰ੍ਹਾਂ, ਕਿਉਂਕਿ ਮਹਾਰਾਜ ਕਹਿੰਦੇ ਨੇ ਸਾਰਿਆਂ ਦੇ ਨਾਲ ਲਿਖਿਆ ਹੋਇਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਪਹਿਲੀ ਪੌੜੀ ਚ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁਝੇ ਤਾਂ ਹੋ ਮੈਂ ਕਹੇ ਨਾ ਕੋਏ। ਫਿਰ ਐਸਾ ਹੁਕਮ ਲਿਖ ਦੁੱਖ ਸੁੱਖ ਪਾਈਏ, ਕਹੁ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਹੁਕਮ ਲਿਖ ਦੁੱਖ ਸੁੱਖ ਪਾਈਏ, ਕਿਵੇਂ ਪੜ੍ਹੀਏ। ਪੜ੍ਹਨ ਦਾ ਇੱਕੋ ਹੀ ਢੰਗ ਹੈ, ਜੋ ਹੋਵਾ ਹੋ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਦੁੱਖ ਪ੍ਰਗਟ ਹੋ ਗਿਆ, ਹੋਣਾ ਹੀ ਸੀ ਹੁਕਮ, ਮੰਨ ਲਓ ਲਿਖਿਆ ਸਾਹਮਣੇ ਆ ਗਿਆ। ਜੋ ਹੋਆ ਹੋ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਹੀ ਸੀ ਹੁਕਮ, ਸੁਖ ਮਿਲਿਆ ਮਿਲਣਾ ਹੀ ਸੀ ਹੁਕਮ, ਪਰ ਦੁੱਖ ਮਿਲਿਆ ਮਿਲਣਾ ਹੀ ਸੀ ਹੁਕਮ, ਇੱਜ਼ਤ ਮਿਲੀ ਹੈ ਮਿਲਣੀ ਸੀ ਹੁਕਮ, ਪਰ ਬੇਇੱਜ਼ਤੀ ਹੋ ਗਈ ਹੈ ਹੋਣੀ ਸੀ ਹੁਕਮ, ਹੋ ਰਿਹਾ ਕੀਤਾ ਨਹੀਂ ਜਾ ਰਿਹਾ। ਹੁਣ ਮੈਂ ਅਰਜ਼ ਕਰਾਂ ਹੋ ਰਿਹਾ, ਬਹੁਤ ਕੁਛ ਹੋ ਰਿਹਾ ਕੀਤਾ ਨਹੀਂ ਜਾ ਰਿਹਾ। ਅਗਰ ਕੀਤਾ ਨਹੀਂ ਜਾ ਰਿਹਾ ਤਾਂ ਸਾਡੀ ਜ਼ਿੰਮੇਵਾਰੀ ਇਤਨੀ ਹੈ ਕਿ ਅਸੀਂ ਕਹਿੰਦੇ ਹਾਂ ਕੀਤਾ ਜਾ ਰਿਹਾ, ਅਸੀਂ ਕਰ ਰਹੇ ਹਾਂ, ਹਾਂ ਮੈਂ ਕਰ ਰਿਹਾ। ਕਿ ਸਵੇਰੇ ਸੂਰਜ ਜੋਗਦਾ ਤੂੰ ਗਾ ਰਹੇ, ਇਹ ਰਾਤ ਆਈ ਹੈ ਤੂੰ ਖਿੱਚ ਕੇ ਲਿਆਇਆ, ਵਰਖਾ ਦੇ ਬੱਦਲ ਉਮੜੇ ਨੇ ਤੂੰ ਉਡਾ ਕੇ ਲਿਆਇਆ। ਜਗਤ ਵਿੱਚ ਬਹੁਤ ਕੁਛ ਹੋ ਰਿਹਾ, ਇਤਨਾ ਵੱਡਾ ਇਤਨਾ ਮਹਾਨ ਹੋ ਰਿਹਾ, ਤੇ ਇੱਕ ਸਿਰਫ ਤੂੰ ਹੀ ਹੈ, ਤੈਥੋਂ ਜੋ ਕੁਛ ਹੋ ਰਿਹਾ ਤੂੰ ਇਹ ਕਹਿ ਰਿਹਾ ਮੈਂ ਕਰ ਰਿਹਾ। ਸੰਸਾਰ ਵਿੱਚ ਇਤਨਾ ਕੁਛ ਹੋ ਰਿਹਾ, ਤੇਰੇ ਵਿੱਚ ਵੀ ਹੋ ਰਿਹਾ, ਖੂਨ ਚੱਲ ਰਿਹਾ ਤੂੰ ਨਹੀਂ ਚਲਾ ਰਿਹਾ, ਸਵਾਸ ਚੱਲ ਰਹੇ ਨੇ ਤੂੰ ਨਹੀਂ ਚਲਾ ਰਿਹਾ, ਦਿਲ ਧੜਕ ਰਿਹਾ ਤੂੰ ਨਹੀਂ ਧੜਕਾ ਰਿਹਾ। ਇਸੇ ਤਰੀਕੇ ਦੇ ਨਾਲ ਤੈਥੋਂ ਸਭ ਕੁਝ ਹੋ ਰਿਹਾ ਤੂੰ ਨਹੀਂ ਕਰ ਰਿਹਾ, ਅਗਰ ਮੈਂ ਨਹੀਂ ਕਰ ਰਿਹਾ ਤਾਂ ਮੇਰੀ ਜ਼ਿੰਮੇਵਾਰੀ ਕੀ ਹੈ? ਤੇਰੀ ਜ਼ਿੰਮੇਵਾਰੀ ਕੁਛ ਨਹੀਂ ਹੈ ਅਗਰ ਤੂੰ ਇਹ ਸੋਚੇ ਕਿ ਮੈਂ ਨਹੀਂ ਕਰ ਰਿਹਾ, ਮੈਂ ਕੁਛ ਵੀ ਨਹੀਂ, ਫਿਰ ਕੋਈ ਜ਼ਿੰਮੇਵਾਰੀ ਨਹੀਂ, ਕੁਛ ਵੀ ਤੇਰੀ ਜ਼ਿੰਮੇਵਾਰੀ ਨੇ, ਆਨੰਦ ਬਣ ਜਾਏਗਾ। ਫਿਰ ਜੋ ਕੁਛ ਵੀ ਸਾਹਮਣੇ ਹੈ ਇਹ ਤੇ ਪ੍ਰਭੂ ਦਾ ਹੁਕਮ ਕਬੂਲ ਹੋ ਜਾਏਗਾ, ਪ੍ਰਵਾਨ ਹੈ। ਜੋ ਹੋਵਾ ਹੋ ਵਤਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ। ਮੈਂ ਕਰਤਾ ਹੀ ਨਹੀਂ, ਹੋ ਗਿਆ ਸੋ ਹੋ ਗਿਆ, ਹੋ ਰਿਹਾ ਕੀਤਾ ਨਹੀਂ ਜਾ ਰਿਹਾ, ਮੈਂ ਨਹੀਂ ਕਰ ਰਿਹਾ। ਇਤਨਾ ਕੁਝ ਜੋ ਬ੍ਰਹਿਮੰਡ ਵਿੱਚ ਹੋ ਰਿਹਾ ਤੂੰ ਪਿਆ ਕਰਦਾ, ਤੇ ਜੇ ਬ੍ਰਹਿਮੰਡ ਵਿੱਚ ਹੋ ਰਿਹਾ ਤਾਂ ਇਸ ਪਿੰਡ ਵਿੱਚ ਵੀ ਹੋ ਰਿਹਾ ਤੂੰ ਨਹੀਂ ਕਰ ਰਿਹਾ। ਤਾਂ ਮੈਂ ਇੱਕ ਦਫਾ ਫਿਰ ਦੁਹਰਾ ਰਿਹਾ, ਬ੍ਰਹਿਮੰਡ ਵਿੱਚ ਜੋ ਕੁਛ ਹੋ ਰਿਹਾ ਮੇਰੀ ਜ਼ਿੰਮੇਵਾਰੀ ਨਹੀਂ, ਇਸ ਪਿੰਡ ਵਿੱਚ ਜੋ ਕੁਛ ਹੋ ਰਿਹਾ ਮੇਰੀ ਜ਼ਿੰਮੇਵਾਰੀ ਨਹੀਂ, ਹੋ ਰਿਹਾ ਕੀਤਾ ਨਹੀਂ ਜਾ ਰਿਹਾ। ਫਿਰ ਮੈਂ ਦੁਖੀ ਕਿਉਂ ਹਾਂ? ਕਿਉਂਕਿ ਮੈਂ ਕਹਿੰਦਾ ਮੈਂ ਕੀਤਾ, ਬਸ ਇਸ ਕਰਕੇ ਮੈਂ ਦੁਖੀ ਹਾਂ। ਮੈਂ ਕੀਤਾ ਹੈ ਤਾਂ ਹੁਣ ਜੋ ਦੁੱਖ ਆਏਗਾ ਦੁੱਖ ਵੀ ਮੇਰਾ, ਸੁੱਖ ਆਏਗਾ ਸੁੱਖ ਵੀ ਮੇਰਾ, ਕਿਉਂਕਿ ਉਹਦੇ ਉੱਤੇ ਮੇਰਾ ਮੈਂ ਦੀ ਮੋਹਰ ਹੈ। ਤੇ ਜਦ ਮੈਂ ਹੀ ਨਹੀਂ ਤਾਂ ਫਿਰ ਪਤਾ ਹੈ ਮਨੁੱਖ ਕੀ ਕਹਿੰਦਾ ਹੈ? ਧੰਨ ਗੁਰੂ ਅਰਜਨ ਦੇਵ ਜੀ ਦੇ ਬੋਲ, ਦੁੱਖ ਨਾ ਹੀ ਸਭ ਸੁੱਖ ਹੀ ਹੈ ਰੇ, ਹਾਰ ਨਹੀਂ ਸਭ ਜੇਤੇ, ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਏਕਾ ਏਕੀ ਨੇਤੇ। ਕੌਣ ਕਹਿੰਦਾ ਜਗਤ ਵਿੱਚ ਕੁਛ ਬੁਰਾ ਹੈ? ਕੁਛ ਵੀ ਬੁਰਾ ਨਹੀਂ ਗੁਰੂ ਅਰਜਨ ਦੇਵ ਜੀ। ਕੌਣ ਕਹਿੰਦਾ ਦੁੱਖ ਹੈ? ਕੁਛ ਵੀ ਦੁੱਖ ਨਹੀਂ ਹੈ। ਕੌਣ ਕਹਿੰਦਾ ਹਾਰ ਹੈ? ਕੁਛ ਵੀ ਹਾਰ ਨਹੀਂ। ਅਗਰ ਹਾਰ ਹੋ ਰਹੀ ਹੈ ਜਗਤ ਵਿੱਚ ਤਾਂ ਫਿਰ ਪ੍ਰਮਾਤਮਾ ਦੀ ਹੋ ਰਹੀ ਹੈ, ਤੂੰ ਕਾਹਦੀ ਚਿੰਤਾ ਕਰਦਾ? ਕੁਛ ਵੀ ਨਹੀਂ ਹੈ, ਕੋਈ ਹਾਰ ਨਹੀਂ ਹੈ, ਬੁਰਾ ਨਹੀਂ सब भला ही है रे, हार नहीं सब जेते। मैं एक दफा फिर अर्ज करा, सब तो बिखड़ी पौड़ी गुरु ग्रंथ साहब विच यही है जिथे विद्वान उलझदे ने, और अक्सर मैं भी उलझदिया रस्ता नहीं लभदा। एक गल स्पष्ट करदे दूसरी खड़ी हो जाती, दूजी स्पष्ट करदे तीसरी खड़ी हो जाती। हाँ मैं कहे ना कोय, अगर मैं नहीं तो फिर दुख भी नहीं, अगर मैं नहीं तो फिर हार भी नहीं, बुरा नहीं सब भला ही है रे। कौन कहिंदा बुरा होया, ठीक होया, ऐसा होना ही चाहिदा सी, जैसा होना चाहिदा सी वैसा होया तो फिर बुरा कहदा, जैसा मिलना ही चाहिदा सी वैसा ही मिले तो फिर दुख कहदा। दुख नहीं सब सुख ही है रे, हार नहीं सब जेते, बुरा नहीं सब भला ही है रे, एका एकी नेते। जद एक दी ही नियत कम करी, एका एकी नेते, नेत नियत, एक दी नियत कम कर रही, उसका नियम कम कर रहा है, उसकी सोचनी कम कर रही है, उसकी मर्यादा कम कर रही है, उसकी लीला कम कर रही है, उसे दी समझ कर रही है कम, एका एकी नेते, तो फिर दुख का दा कोई दुख नहीं, जैसा मैनु मिलना चाहिदा सी वैसा ही मिले कोई दुख नहीं, जैसा मेरे नाल होना चाहिदा सी वैसा ही होया है कोई बुरा नहीं। बड़ी कीमती पंक्तियां ने जो मैं थोड़े सामने रखियां ने गुरु अर्जन देव जी दी। जो कुछ जिंदगी दे हो जाए, कदी ऐसा हो जाए जो हृदय नु कबूल ना होवे, तो समझ लेना परमात्मा कबूल नहीं है। भावे कितनी बाणी पढ़दा है ते कितना दान पुन करदा है ते कितना रब दा इसने ना लिया, जे इसनु रब कबूल नहीं है, परमात्मा कबूल नहीं है, नास्तिक है, इंज कह लो। सिर्फ ओही नास्तिक नहीं जो ऐलानिया कहिंदे ने ऐ परमात्मा सी तैनू नहीं मनदे, एक ते जो कहिंदा ऐ परमात्मा सी तैनू नहीं मनदे, ते दूसरा वो है जो कहिंदा है परमात्मा तेरे हुक्म नूं असीं नहीं मनदे। गल खत्म। एक कहिंदा है परमात्मा तैनू ते मनदे आ, तेरे हुक्म नूं नहीं मनदे, मनदे आ तैनू मत्था भी टेकदे आ, दान पुन भी करदे आ, पर यह जिहड़ा दुख हो गया तेरे कोल हो गया यह तो बुरा कीता, यह नहीं आना चाहिए, यह गलत होया, यह ठीक नहीं होया। तैनू मनदे आ तेरे हुक्म नूं नहीं मनदे। एक नास्तिक वो है जो कहिंदा तैनू ही नहीं मनदे, दूजे नास्तिक जिहड़े ने मंदिर मस्जिद गुरुद्वारियां च मिलणगे तेरे हुक्म नूं नहीं मनदे। एक नास्तिक हो जो मंदिर मस्जिद गुरुद्वारियां च कोई नहीं, बाहर ने विरोधता कर देन, कोई जाण दी लोड़ नहीं, असीं मनदे ही नहीं, गल खत्म, ऐ परमात्मा असीं तैनू ही नहीं मनदे। दूसरे मंदिर मस्जिद गुरुद्वारियां च जाण वाले ने जिहड़े कहिंदे ने परमात्मा तैनू ते मनदे आ पर तेरे हुक्म नूं नहीं मनदे, इह जो हो गया सानूं कबूल नहीं, ना होवे पिया कबूल यह ते तेनू प्रवान करना ही पेगा। तू जे आखे रात होई है ते ए ते मैनू नहीं चाहिदी, तेन तो जीवना ही पेगा, रात दे च हो गई है तो हो गई है, तेरे कीते थोड़ी होना, इस दे तेरा अहंकार थोड़ी कम करेगा, यह तो उसकी किरिया। ते हुण तू आखे दिन नहीं चाहिदा सी, क्यों होया सूरज क्यों हो गया, पिटदा रहे तो यह तो उगेगा, यह तो होवेगा, हो रहा कीता नहीं जा रहा। मैं फिर अर्ज करा, हो रहा है कीता नहीं जा रहा, फिर मनुख क्यों दुखी है, कहिंदा मैं कर रहा इस करके दुखी है। नानक हुक्मे जे बुझे ता हौ मैं कहे ना कोए, जितना यह अपने आप नूं करता मन लैंदा उतना ही दुखी हो जाता है, उतना ही दुखी हो जाता है। पता है सब तो वड्डी भेट की है परमात्मा दे अगो रखना, बस अपना अहंकार रखना, होर कोई बेटा नहीं है। धन भेट करना, अन्न भेट करना, सोना चांदी भेट करना, यह सब कुछ इस वास्ते किसे दिन मनुख नूं अपना अहंकार भेट करने की जाच आ जाए, क्योंकि मनुख का अहंकार किधरे धन ते खड़ा है, सोने ते खड़ा है, चांदी ते खड़ा है, पदार्थां ते खड़ा है, जितने ज्यादा पदार्थ उतना अहंकार तो मैं भेट करदा, चलो थोड़ा जिहा अहंकार भेट करदा। एक दिन सारा अहंकार भेट कर दे, भावे धन भेट करे ना करे, अहंकार भेट कर दे। इस वास्ते कबीर कहिंदे माया तजी तो क्या भया, जो मान तजा नहीं जाए, मान मुनि मुन वर गले मान सबे को खाए की होया तू इतना धन दा त्यागी होया। त्यागना तो हंकार सी, बिन हो त्याग कहां को त्यागी। जितने तक अहंकार है तू कोसों दूर है। मैं तो बहुत कुछ ऐसा होवेगा जो तेरे मेरे दे अनुकूल नहीं होवेगा, जो जो तू चन है उस दे अनुकूल नहीं होवेगा। फिर उतो तू रोएगा, औखा होवेगा, दुखी होवेगा। हालांकि हुक्म लिख दुख सुख पाइए, अगर तू उसनु मन देव जी दस दिन दुख ना ही सब सुख ही है रे, हार नहीं सब जेते। मैं किस तरह कह दिया जो तेरे हथों मैनु मिले है ते दुख है, मैं नहीं कहता गुरु अर्जन देव जी। इस देते एक छोटी जी गाथा इतिहासक मैनु चेते आई है, शायद स्पष्ट हो सके थोड़ा। बाबर जद हिंदुस्तान आया, गुलामा नु नाल लेके आया सी। गुलामा 500 गुलामा नु नाल लेके इसने हिंदुस्तान नु गुलाम बनाया। एक गुलाम ऐसा सी जो हर वक्त इसके नाल रहिंदा सी। भारत सरसब देश, फुल्लां फल्लां दा देश। एक फल बाबर ने जंगल दे तोड़िया एक दरखत तो, दरखत लदे होया सी फल नाल। फल उसने देता है गुलाम नो जो नाल नौकर सी। उन्हों आखे देख ये किस तरह दा है। उन्हें चाकू नाल एक फाड़ी कटी, आखे चक के देख कैसा है। उन्हें खादी, आखे बादशाह सलामत बहुत मिठा है, बड़ा स्वादी है। अच्छा तो फाड़ी कट के मैनू दे। उन्हें दूसरी कट्टी थे, आप दूसरी फाड़ी नू भी मोच पा गया गुलाम, बाबर नू नहीं दिती। बाबर कहिंदा जिंदगी दे पहली दफा मैं देख रहा तू मेरे हुक्म दी अदूली कीती, ऐसा ते कदी नहीं होया, ऐसा ते कदी नहीं होया। बड़ी बड़ी मुसीबतां च, बड़े बड़े औखे समय च जो मैं कहा है तू पूरा कीता है। ते आज ते कोई ऐसी गल ही नहीं मैं कहा ये फाड़ी मैनू दे तू आप खा गए। अच्छा होर फाड़ी कट तेन माफ कर दा, मैं कट मैनू दे। उन्हें कटी तीसरी फाड़ी, वो भी मोज पा गया। हुण एक कोई फाड़ी बची है ते बाबर ने खो ली ते गालां भी कड़ियां उसने, आखिया हुण तू मेरे नाल रहण दे लायक नहीं रहा, देख लिया मैं तो। आज तक तेरी वफादारी शायद धोखा सी, तू तो एक निक्के जिया फल ते स्वाद देते ही बेईमान हो गए। मैं मंग रहा ते तू देंदा नहीं, इतना तेनू स्वादी लगे इतना मिठा है मेरे मंगण दे बावजूद तू दे नहीं रहा। वो चौथी फाड़ी बाबर ने मुंह च पाई कौड़ा जहर एकदम सुटिया। उसने कहने लगे हैं तू ते कहिंदा सी स्वादी है रसदायक है ते निरी जहर कौड़ा। गुलाम कहिंदे बादशाह सलामत तेरे हत्थां तो आज तक मैं बहुत मिठे फल छके ने, बहुत मेरी आत्मा नहीं मनी ए फल कौड़ा सी ते मैं आखा कौड़ा है, क्योंकि तेरे हत्थां चो आया तू दिता है, दिता तू सी तू तोड़े है ते मैं हुण ए आखा कौड़ा है। एदा मतलब तेरे हत्थां ने मैनूं कौड़ा फल दिता है, ए मेरी आत्मा नहीं मन्नी ए मेरी जमीर नहीं मन्नी। सैकड़े सुख मनुख नूं मिलदे ने कतई परमात्मा दा धन्नवाद नहीं, कद किधरे दुख आ जांदा तो सैकड़े गिले सौ तरह दे गिले। हजारां खुशियां मिलियां ने कदी दिलों धन्नवाद नहीं, धन्नवाद उपरों उपर आउंदे ने, खुशियां दे सारे प्रोग्राम उपरों उपर आते हैं, कोई गुरु की याद नहीं आती। मैं ऐसा देखे सब मनोरंजन होता है, खुशी दे समय का सत्संग सत्संग नहीं आता मनोरंजन आता है। हां दुख दे समय का थोड़ा जहा सत्संग सत्संग जरूर आता है, उस दे च मनुख की अपनी लोड़ आती है, प्रार्थना जरा गहरी करता है अरदास गहरी करता है। सुख दे तैवें ही मनोरंजन आता है, धन्यवाद नहीं आता। हजारा सुख तेनों मिले तू धनवाद नहीं कीता, एक दुख आया ते गिले नाल भर गए। उसने जीवन दिता, जीवन ले सब कुछ दिता, कदी धनवाद नहीं, ایک قد دکھ آ گیا ہے اور غزوے دی گل ایک قد دکھ بھی جیڑا آیا ہے وہ بھی تیرے کارن کر کے آیا ہے پرماتما کر کے نہیں پرماتما دکھ وادی نہیں ہے تیرے کر کے آیا ہے دکھ دی ذمہ واری تیری ہے یہ گل وکھری ہے کہ تو پرماتما نو ذمہ وار ٹھہرا رہے ہیں ہاں پرماتما دے نیم نو تو ذمہ وار ٹھکرا سک کارن نیم اس دا کی ہے تو باجرا بیج ہے تو باجرا ہی پیدا ہوئے گا تے تو آکھے میں اتنی محنت کی تھی کھاد بھی پائی پانی بھی دتا بیج بھی بوئے پر مینوں تے کنک چاہی دی سی اے تو کی کیتا پرماتما تے پرماتما نے کہنا ہے جی تینوں کنک چاہی دی سی تو پھر کنک بیج دا تو باجرا بیج ہے باجرا ہے تو دکھ بیجیا سی میں دکھ پیدا کیتا ہے اس میرا کوئی قصور نہیں ہاں میری ایک مریادا ہے جیہا بیجے سو لونے کرما سندڑا کھیت آپ بیج آپ ہی کھائے یہ میری مریادا ہے یہ میرا نیم ہے میں اس نیم نو نہیں توڑتا اس واسطے دکھ دی ذمہ واری میری نہیں پھر بھی میری اتنی ذمہ واری ہے کہ مریادا پر مریادا دی الگنا تے تو کی تھی نیم دی الگنا تے تو کی تھی اور نیم دی الگنا تو کر سکتا ہے اس طرح دی کھل میں تینو دیتی ہے پر چونکہ کھل بھی اسے دی دیتی ہوئی ہے تو ان جو ہے برہم گینی بھگت کہندے نے کھل بھی تے تیری ہے نا تو ساڈا کی ساڈا کچھ بھی نہیں کچھ بھی نہیں سب کچھ تو ہی ہے سب کچھ تو ہی ہے چنگا ماڑا بیج بون دی کھل بھی تے تیری دیتی ہوئی ہے نا سڈی اپنی تے نہیں ہے تو دیتی ہے تو پھر سب کچھ تیرا ہی ہے میں نا ہی پرب سب کچھ تیرا اگے نرگن اگے سرگن کیل کرت وچ سوامی میرا تو میں عرض کراں سب کچھ ہو رہا ہے نیم بد ہو رہا ہے لیلا کھیل تماشے دے روپ وچ ہو رہا ہے پر سمجھ پورک ہو رہا ہے سمجھ پورک اس واسطے ہو رہا ہے کہ تو ہن باجرا بو دیویں تے آکھے ہن سمجھ پورک نہیں ہے پرماتما دی مریادا پھر تے تو جو کچھ چاہیا کنک ہو جائے گی پھر تے تو ککر بیجے تے ہم لگ جان گے پھر تے ہنڈے ان کتائیں دا پیندا لوڑے پٹ تو ان کتیں گا تے ریشم تینو مل جائے گا اگر نیم نہیں ہے نیم ہے اور نیم دے سمجھ ہے پر نیم بوجھ نہیں ہے نیم دے لیلا ہے یہ اس دا تماشا ہے اس دا کھیل ہے آخر کھیلنے وچ تے کچھ نیم ہوندا ہے اس واسطے صاحب کہندے نے لکھے ہوئے حکم دے مطابق اس دی مریادا دے مطابق منک دکھ بھوگدا ہے سکھ بھوگدا ہے حکم لکھ دکھ سکھ پائیے اک نا حکمی بخشیس اک حکمی صدا بھوائیے اک اد ایسے نے مریادا وچ رہ کے حکم نو من کے پربھو دے حکم انسار صدا بخشے ہے صدا آنندت اور ایک قد حکم دی الگنا کر کے حکم دی الگنا کرنے کی آدھی ہے بیجیا تے باجرا ہے منگدا کنک ہے بس یہ حکم دی الگنا ہے الگنا اس روپ وچ کیتی ہے منگدا غلط پیا بس باقی پرماتما دا نیم توڑ نہیں سکدا توڑیا تے تاں من سکدے ہیں بیجیا باجرا تے کنک پیدا ہوئے تے رب دا نیم ٹوٹ گیا بیجی مکئی ہے تے پیدا انگور ہو گئے نیم ٹوٹ گیا بوٹا ککر دا لایا تے لگ گئے نے امب نیم ٹوٹ گیا نہیں نیم منک توڑ نہیں سکدا لیکن ککر دا بوٹا لا کے منک امب منگ سکدا ہے لوڑے داکھ بیجوریاں ککر بیجے جٹ ہنڈے ان کتائیں دا پیندا لوڑے پٹ بابا فرید لوڑے داکھ بھی جوریاں جڑے کدھر پٹھانستان دے علاقے دے رہن والے ان تھوڑے وچ کوئی قد صوبہ سرحد دا داکھ مل دی ہوندی سی کشمش ان بجوری داکھ کہندے سن بلوچستان دا علاقہ جتھے بہت اچھے انگوراں تو داکھ بنائی جاندی سی کشمش اے ملتان تک سندھ تک فرنٹیئر دے تے بکدی سی پر ملتان سرگودا جنگ منگیانا بھاولپور ਤੇ ਸਿੰਧ ਤੱਕ ਇਹ ਦਾਖ ਵਿਕਣ ਜਾਂਦੀ ਸੀ। ਇਹਨੂੰ ਬਿਜੌਰੀ ਦਾਖ ਕਹਿੰਦੇ ਸਨ, ਮਹਿੰਗੀ ਮਿਲਦੀ ਸੀ, ਸਵਾਦੀ ਕਾਫੀ। ਬਾਬਾ ਫਰੀਦ ਮੁਲਤਾਨੀ ਨੇ ਤੋ ਆਪ ਕਹਿੰਦੇ, ਲੋੜੇ ਦਾਖ ਬਿਜੌਰੀਆਂ ਮੰਗਦਾ ਹੈ ਕਿ ਬਿਜੌਰੀ ਦਾਖ, ਬਲੋਚਿਸਤਾਨ ਦੇ ਇਲਾਕੇ ਦੀ ਦਾਖ। ਪਰ ਕਿੱਕਰ ਬੀਜੇ ਜੱਟ, ਬੀਜਦਾ ਕਿੱਕਰ ਹੈ ਤੇ ਕਿੱਕਰ ਕੋਲੋਂ ਮੰਗਦਾ ਹੈ ਬਿਜੌਰੀ ਦਾਖ ਕਿਸ ਤਰ੍ਹਾਂ ਮਿਲੇ। ਮੰਗਦਾ ਬਲੋਚਿਸਤਾਨ ਦੀ ਉਹ ਦਾਖ ਜੋ ਬੜੀ ਸਵਾਦੀ ਤੇ ਮਿੱਠੀ। ਲੋੜੇ ਦਾਖ ਬਿਜੌਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪਟ। ਤੇ ਜਦ ਦਾਖ ਨਾ ਮਿਲੀ ਕੰਡੇ ਸੋਲ, ਕਿੱਕਰ ਨੂੰ ਤੇ ਇਹੀ ਕੁਛ ਲੱਗਣੇ ਸਨ ਵੀ ਕਹਿੰਦਾ, ਹੇ ਪਰਮਾਤਮਾ ਤੂੰ ਕੀ ਕਰੂਪੀ ਕਰ ਦਿੱਤੀ, ਕਿੰਨਾ ਦੁੱਖ ਮੈਨੂੰ ਦੇ ਦਿੱਤਾ। ਭਾਵੇਂ ਉਸਦਾ ਹੀ ਨਿਯਮ ਹੈ, ਉਸਦੇ ਨਿਯਮ ਕਰਕੇ ਦੁੱਖ ਹੈ, ਪਰ ਇਸਦੇ ਚ ਬੀਜਿਆ ਤੇ ਤੂੰ ਕਿੱਕਰ ਹੈ, ਲਾਇਆ ਤੇ ਤੂੰ ਕਿੱਕਰ ਹੈ, ਤੇ ਉਸਦੀ ਮਰਿਆਦਾ ਹੈ। ਕਿੱਕਰ ਬੀਜੇ ਜੱਟ, ਤੋ ਫਿਰ ਸੂਲ ਹੀ ਨੇ ਤੇਰੇ ਪੱਲੇ, ਹੋਰ ਕੁਛ ਨਹੀਂ। ਬਿਜੌਰੀ ਦਾਖ ਤੇਰੇ ਪੱਲੇ ਨਹੀਂ ਪੈ ਸਕਦੀ, ਇਹ ਹੁਕਮ ਹੈ। ਹੁਣ ਇੱਕ ਸੂਲ ਤੈਨੂੰ ਚੁੱਭਣ ਗਏ, ਇਹ ਜੋ ਤੂੰ ਬੀਜੇ ਹੈ ਕੰਡੇ ਬੀਜੇ ਨੇ, ਇਹ ਕੰਡੇ ਹੁਣ ਤੈਨੂੰ ਚੁੱਭਣ ਗਏ। ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਬਵਾਈਏ। ਇੱਕ ਬਣੇ ਹੋਏ ਪਰਮਾਤਮਾ ਦੇ ਹੁਕਮ ਦੇ ਮੁਤਾਬਕ ਸਦਾ ਹੀ ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ, ਜੰਮਦੇ ਰਹਿੰਦੇ ਨੇ, ਮਰਦੇ ਰਹਿੰਦੇ ਨੇ। ਉਹਦਾ ਬਣਾਇਆ ਹੋਇਆ ਨਿਯਮ ਕੀ ਹੈ, ਜਿਤਨੇ ਚਿਰ ਤੱਕ ਮਨੁੱਖ ਦਾ ਹੰਕਾਰ ਨਹੀਂ ਮਰਦਾ, ਜੰਮਦਾ ਤੇ ਮਰਦਾ ਰਹੇਗਾ। ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ ਫਿਰ ਫਿਰ ਜੋ ਨਹੀਂ ਪਾਏ। ਮੈਂ ਹਾਂ, ਮੈਂ ਹਾਂ, ਮੈਂ ਹਾਂ, ਤੋ ਠੀਕ ਹੈ ਤੂੰ ਰਹੇਗਾ, ਲੱਗ ਜੰਮਦਾ ਰਹੇ, ਮਰਦਾ ਰਹੇ, ਜੰਮਦਾ ਰਹੇ, ਮਰਦਾ ਰਹੇ। ਜਿਸ ਦਿਨ ਮਨੁੱਖ ਕਹਿ ਦਿੰਦਾ ਤੂੰ ਹੈ, ਤੂੰ ਹੈ, ਤੂੰ ਹੈ, ਜਨਮ ਮਰਨ ਮਿਟ ਜਾਂਦਾ ਹੈ, ਗੱਲ ਖਤਮ। ਮੈਂ ਹਾਂ, ਮੈਂ ਹਾਂ, ਜਨਮ ਮਰਨ ਚੱਲਦਾ ਰਹੇਗਾ, ਉਸਦਾ ਨਿਯਮ। ਹੁਕਮ ਲਿਖ ਦੁੱਖ ਸੁਖ ਪਾਈਏ, ਇੱਕ ਨਾ ਹੁਕਮੀ ਬਖਸ਼ੀਸ਼, ਇੱਕ ਹੁਕਮੀ ਸਦਾ ਪਵਾਈਏ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਹੇ। ਉਸਦੀ ਬਣਾਈ ਹੋਈ ਮਰਿਆਦਾ ਦੇ ਸਾਰੇ ਹੀ ਨੇ, ਉਸ ਤੋਂ ਬਾਹਰ ਕੁਛ ਵੀ ਨਹੀਂ ਹੈ। ਰੇਤ ਦਾ ਜ਼ਰਾ, ਪਹਾੜ, ਪਸ਼ੂ ਪਕਸ਼ੀ, ਮਨੁੱਖ ਸਭ ਉਸਦੀ ਬਣਾਈ ਹੋਈ ਨਿਯਮਾਵਲੀ ਦੇ ਚ ਨੇ। ਜਿੱਥੇ ਤੱਕ ਉਹ ਆਪ ਹੈ ਉੱਥੇ ਤੱਕ ਸਭ ਕੁਛ ਮਰਿਆਦਾ ਦੇ ਚ ਹੈ, ਨਿਯਮਬੱਧ ਹੈ। ਪਹਾੜਾਂ ਦੇ ਬਣਨ ਦੀ ਆਪਣੀ ਮਰਿਆਦਾ ਤੇ ਪਹਾੜਾਂ ਦੇ ਮਿੱਟੀ ਹੋਣ ਦੀ ਆਪਣੀ ਨਿਯਮਾਵਲੀ। ਇਹ ਸਾਰੀ ਤਰਤੀਬ, ਇਹ ਸਾਰਾ ਕੁਛ ਨਿਜ਼ਾਮ ਉਸਦੇ ਬਣਾਏ ਹੋਏ ਨਿਯਮ ਦੇ ਚ ਮਰਿਆਦਾ ਦੇ ਚੱਲ ਰਿਹਾ। ਕਿਉਂਕਿ ਨਿਯਮ ਮਰਿਆਦਾ ਬਣਾਉਣ ਵਾਲਾ ਉਹੀ ਹੈ ਗੁਰੂ ਨਾਨਕ, ਉਸ ਨੂੰ ਹੁਕਮ ਕਹਿੰਦੇ ਨੇ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਨਾਨਕ ਹੁਕਮੇ ਜੇ ਬੁਝੇ, ਤਾਂ ਹਉਮੈ ਕਹੇ ਨਾ ਕੋਏ। ਜੇ ਕਿਧਰੇ ਹੁਕਮ ਦੀ ਸਮਝ ਆ ਗਈ, ਉਸਦੇ ਮੂੰਹ ਇਹ ਨਹੀਂ ਨਿਕਲ ਸਕਦਾ ਕਿ ਮੈਂ ਵੀ ਕੁਛ ਹਾਂ, ਗੱਲ ਖਤਮ ਹੋ ਜਾਏਗੀ। ਨਿਰਮਾਣਤਾ ਦੀ ਮੂਰਤੀ ਹੋ ਜਾਏਗਾ, ਗਰੀਬੀ ਦੀ ਮੂਰਤੀ ਹੋ ਜਾਏਗਾ। ਕਿਧਰ ਮੈਂ ਮਿਟਿਆ ਤੇ ਤੂੰ ਪ੍ਰਗਟ ਹੋ ਜਾਏਗਾ, ਪ੍ਰਮਾਤਮਾ ਦਾ ਰੂਪ ਹੋ ਜਾਏਗਾ, ਈਸ਼ਵਰ ਦਾ ਰੂਪ ਹੋ ਜਾਏਗਾ। ਮੈਂ ਫਿਰ ਅਰਜ਼ ਕਰਦਿਆਂ, ਹੋ ਸਕਦਾ ਬਥੇਰਿਆਂ ਦੀ ਤਸੱਲੀ ਨਾ ਹੋਈ ਹੋਵੇ, ਕਿਉਂਕਿ ਇਸ ਪੌੜੀ ਦੇ ਪਤਾ ਨਹੀਂ ਮੈਂ ਵੀ ਕਿਤਨੇ ਅਰਥ ਕਰ ਚੁੱਕੇ ਹਾਂ ਤੇ ਕਿਤਨੇ ਅਰਥ ਲਿਖ ਚੁੱਕੇ ਹਾਂ। ਸ਼ਾਇਦ ਮੈਂ ਆਪ ਨੂੰ ਦੱਸਿਆ ਕਿ ਨਹੀਂ, ਮੈਂ 7 ਸਾਲ ਦੇ 16 ਪੌੜੀਆਂ ਜਪਜੀ ਸਾਹਿਬ ਦਾ ਟੀਕਾ ਲਿਖਿਆ, 16 ਪੌੜੀਆਂ ਤੱਕ ਪਹਿਲਗਾਮ ਦੇ ਚ ਹਰ ਸਾਲ ਲਿਖਦਾ ਰਿਹਾ, ਗਲਬਨ 7 ਸਾਲ ਲਿਖਦਾ ਰਿਹਾ। ਤੇ 16 ਪੌੜੀਆਂ ਤੱਕ ਜਦ ਮੈਂ ਪਹੁੰਚਿਆ ਤੇ ਬਹੁਤ ਸਾਰੇ ਵਿਦਵਾਨਾਂ ਨੇ, ਸੱਜਣਾ ਮਿੱਤਰਾਂ ਨੇ ਕਿਹਾ ਇਹ ਤੇ ਛਪਵਾ ਦਿਓ, ਕਿਉਂਕਿ 7 ਸਾਲ ਇਸੇ ਚ ਲੱਗੇ ਨੇ, ਅੱਗੇ ਤੁਸੀਂ ਬਹੁਤ ਟਾਈਮ ਲਾਓਗੇ, ਇਨ੍ਹਾਂ ਤੇ ਛਾਪ ਦਿਓ। ਮੈਂ ਕਿਹਾ ਨਹੀਂ, ਹੁਣ ਜੋ ਕੁਛ ਮੈਂ ਲਿਖਿਆ ਉਸ ਨਾਲ ਮੈਂ ਸਹਿਮਤ ਹੀ ਨਹੀਂ, ਤਾਂ ਮੈਂ ਛਾਪਾਂ ਕਿਸ ਤਰ੍ਹਾਂ? ਮੈਂ ਨਹੀਂ ਛਾਪਿਆ, ਕਿਉਂਕਿ ਜੋ ਮੈਂ ਲਿਖ ਚੁੱਕਿਆ ਸੀ ਮਨ ਸਹਿਮਤ ਨਹੀਂ ਸੀ। 7 ਸਾਲ ਪਹਿਲੇ ਸਹਿਮਤ ਸੀ ਜਿਨ੍ਹਾਂ ਪੌੜੀਆਂ ਨਾਲ, ਹੁਣ ਸਹਿਮਤ ਨਹੀਂ ਸੀ। ਮੈਂ ਕਿਹਾ ਨਹੀਂ, ਇਹ ਠੀਕ ਨਹੀਂ ਲਿਖਿਆ ਗਿਆ। ਤੇ ਫਿਰ ਮੈਨੂੰ ਖਿਆਲ ਆਇਆ ਅਗਲੀ ਪੌੜੀਆਂ ਦੀ, ਜੇ ਮੈਂ ਹੁਣ ਲਿਖਾਂ ਕੁਛ ਤੇ 10 ਸਾਲ 5 ਸਾਲ ਬਾਅਦ ਫਿਰ ਮੈਨੂੰ ਖਿਆਲ ਆਇਆ ਮੈਂ ਠੀਕ ਨਹੀਂ ਲਿਖਿਆ। ਮੈਂ ਅਰਜ਼ ਕਰਾਂ, ਸਰੀਰ ਦੇ ਬਦਲਦਿਆਂ, ਮਨ ਦੇ ਬਦਲਦਿਆਂ ਸ਼ਬਦਾਂ ਦੇ ਅਰਥ ਬਦਲਦੇ ਨੇ, ਹੋਰ ਦੇ ਹੋਰ ਆਉਂਦੇ ਨੇ। ਇਸ ਵਾਸਤੇ ਮੈਂ ਕਿਸੇ ਵੀ ਟੀਕਾਕਾਰ ਨੂੰ ਗਲਤ ਨਹੀਂ ਕਹਿੰਦਾ ਹੁੰਦਾ, ਸਾਰੇ ਹੀ ਠੀਕ ਨੇ। 50 ਟੀਕੇ ਨੇ ਜਪਜੀ ਸਾਹਿਬ ਦੇ, ਇੱਕ ਦੇ ਅਰਥ ਦੂਜੇ ਨਾਲ ਨਹੀਂ ਮੇਲ ਖਾਂਦੇ। ਭਾਈ ਵੀਰ ਸਿੰਘ ਦੇ ਅਰਥ ਪ੍ਰਿੰਸੀਪਲ ਸਾਹਿਬ ਸਿੰਘ ਨਾਲ ਮੇਲ ਨਹੀਂ ਖਾਂਦੇ। ਪ੍ਰਿੰਸੀਪਲ ਸਾਹਿਬ ਸਿੰਘ ਦੇ ਅਰਥ ਫਰੀਦਕੋਟੀਆਂ ਦੇ ਟੀਕੇ ਨਾਲ ਮੇਲ ਨਹੀਂ ਖਾਂਦੇ। ਫਰੀਦਕੋਟੀਆਂ ਦਾ ਟੀਕਾ ਨਿਰਮਲਿਆਂ ਨਾਲ ਮੇਲ ਨਹੀਂ ਖਾਂਦਾ, ਨਿਰਮਲਿਆਂ ਦਾ ਟੀਕਾ ਉਦਾਸੀਆਂ ਨਾਲ ਮੇਲ ਨਹੀਂ ਖਾਂਦਾ, ਪੰਡਿਤ ਨਰਾਇਣ ਦਾਸ ਨਾਲ ਮੇਲ ਨਹੀਂ ਖਾਂਦਾ। ਔਰ ਨਿਰਮਲਿਆਂ ਦੇ ਮੁਖੀ ਪੰਡਿਤ ਸੁੱਚਾ ਸਿੰਘ ਦੇ ਟੀਕੇ ਨਾਲ ਬਾਕੀ ਟੀਕੇ ਮੇਲ ਨਹੀਂ ਖਾਂਦੇ, ਸਭ ਅਲੱਗ ਅਲੱਗ। ਪਰ ਮੈਂ ਕਹਿੰਦਾ ਸਾਰੇ ਹੀ ਠੀਕ ਨੇ। ਆਪ ਆਪਣੀ ਬੁੱਧ ਹੈ ਜੇਤੀ, ਬਰਣਤ ਭਿੰਨ ਭਿੰਨ ਟੋਏ ਤੇਤੀ। ਬਾਣੀ ਸਾਗਰ ਦੀ ਤਰ੍ਹਾਂ ਜਿਤਨੀ ਕਿਸੇ ਨੇ ਚੁਬਕੀ ਲਾਈ ਹੈ, ਜਿਤਨਾ ਕੋਈ ਗਹਿਰਾ ਚਲਾ ਗਿਆ ਉਸਨੂੰ ਉਤਨੇ ਵਿਚਾਰ ਦੇ ਮੋਤੀ ਉਸਦੇ ਚੋਂ ਜੋ ਹੈ ਲੱਭੇ ਨੇ। ਤੋ ਜਿਤਨੀ ਸਮਝ ਮੈਨੂੰ ਸੀ, ਮੈਂ ਇਸ ਪੌੜੀ ਦੀ ਵਿਚਾਰ ਤੁਹਾਡੇ ਸਾਹਮਣੇ ਰੱਖੀ ਹੈ। ਔਰ ਵਿਦਵਾਨ ਸਿੱਖ ਜਗਤ ਦੇ ਸਾਰੇ ਵਿਦਵਾਨ ਕਹਿੰਦੇ ਨੇ, ਸਾਰੇ ਗੁਰੂ ਗ੍ਰੰਥ ਸਾਹਿਬ ਦੇ ਚ ਇਹੀ ਇੱਕ ਪੌੜੀ ਹੈ, ਇਤਨੀ ਔਖੀ ਹੈ, ਇਤਨੀ ਔਖੀ ਹੈ। ਖੁਦ ਪੜ੍ਹ ਕੇ ਸਮਝ ਕੇ ਖੁਦ ਨੂੰ ਤਸੱਲੀ ਨਹੀਂ ਆਉਂਦੀ, ਨਾ ਸੁਣਾ ਕੇ ਤਸੱਲੀ ਆਉਂਦੀ ਹੈ, ਨਾ ਸੁਣ ਕੇ ਤਸੱਲੀ ਆਉਂਦੀ ਹੈ। ਦੁਬਿਧਾ ਜੋ ਹੈ ਬਣੀ ਰਹਿੰਦੀ ਹੈ, ਉਹ ਦੁਬਿਧਾ ਇਸੇ ਵਾਸਤੇ ਬਣੀ ਰਹਿੰਦੀ ਹੈ, ਨਾ ਸਮਝੀ। ਕਿਸ ਤਰ੍ਹਾਂ ਕਬੂਲ ਕਰੀਏ ਇਹ ਜੋ ਘਟਨਾ ਘਟ ਗਈ? ਹੇ ਪ੍ਰਭੂ, ਇਹ ਤੇਰਾ ਹੁਕਮ ਤੇ ਹੁਣੇ ਮਿੱਠਾ ਲੱਗੇ ਤੇਰਾ ਬਾਣਾ, ਤੇਰੀ ਰਜ਼ਾ ਮਿੱਠੀ ਲੱਗੇ ਤੇਰਾ ਹੁਕਮ। ਔਖੀ ਖੇਡ ਹੈ, ਬਹੁਤ ਕਠਿਨ ਹੈ, ਬੇਇੱਜ਼ਤੀ ਹੋ ਗਈ ਹੈ, ਨੁਕਸਾਨ ਹੋ ਗਿਆ। ਪੁਰਾਣਾ ਤੋਂ ਵੀ ਜੋ ਪਿਆਰਾ ਸੀ ਉਹਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਲੈ ਜਾਣਾ ਪਿਆ ਸ਼ਮਸ਼ਾਨ ਘਾਟ। ਕਿਸ ਤਰ੍ਹਾਂ ਮੰਨੀਏ? ਬਣੀ ਬਣਾਈ ਸਾਰੀ ਇੱਜ਼ਤ ਬੇਇੱਜ਼ਤੀ ਚ ਬਦਲ ਗਈ ਹੈ। ਕਿਵੇਂ ਕਹੀਏ ਹੁਕਮ? ਹੁਕਮੇ ਅੰਦਰ ਸਭ ਕੋ, ਜਾਂ ਹੁਕਮ ਲਿਖ ਦੁੱਖ ਸੁੱਖ ਪਾਈਏ। ਪਰ ਮੈਂ ਅਰਜ਼ ਕਰਾਂ, ਐਸਾ ਹੋਣਾ ਹੀ ਸੀ। ਜੋ ਹੋਵਾ ਹੋਵਤ ਸੋ ਜਾਣੇ, ਪ੍ਰਭ ਆਪਣੇ ਕਾ ਹੁਕਮ ਪਛਾਣੇ। ਜੋ ਹੋ ਗਿਆ ਹੋਣਾ ਹੀ ਸੀ। ਇਸ ਨੂੰ ਪ੍ਰਮਾਤਮਾ ਦਾ ਹੁਕਮ ਸਮਝ, ਉਸਦੀ ਬਣਾਈ ਹੋਈ ਨਿਯਮਾਵਲੀ, ਉਸਦੀ ਲੀਲਾ ਔਰ ਉਸਦਾ ਗਿਆਨ, ਉਸਦੀ ਸਮਝ, ਉਸਦਾ ਹੁਕਮ। ਉਸਦਾ ਹੁਕਮ ਅਗਿਆਨ ਤੇ ਨਹੀਂ ਖੜਾ, ਗਿਆਨ ਤੇ ਖੜਾ। ਉਸਦਾ ਹੁਕਮ ਬੋਝ ਨਹੀਂ ਹੈ, ਲੀਲਾ ਹੈ। ਉਸਦਾ ਹੁਕਮ ਇੱਕ ਮਰਿਆਦਾ ਹੈ, ਬੇਤਰਤੀਬੀ ਨਹੀਂ ਹੈ। ਔਰ ਜਿਸ ਨੇ ਸਮਝ ਲਿਆ ਉਸ ਪਰਮਾਤਮਾ ਨੂੰ ਤੇ ਹੁਕਮ ਨੂੰ, ਉਹਨੂੰ ਮੰਨਦਿਆਂ ਦੇਰ ਨਹੀਂ ਲੱਗਦੀ। ਕਿਉਂ? ਉਸਦਾ ਆਪਣਾ ਹੰਕਾਰ ਮਿਟ ਜਾਂਦਾ। ਨਾਨਕ ਹੁਕਮੇ ਜੇ ਬੁਝੇ, ਹੁਕਮ ਨੂੰ ਸਮਝਣ ਦੀ ਬੁਝਣ ਦੀ ਪਹਿਚਾਣ ਕੀ ਹੈ? ਨਾਨਕ ਹੁਕਮੇ ਜੇ ਬੁਝੇ, ਤਾਂ ਹਾਂ ਮੈਂ ਕਹੇ ਨਾ ਕੋਏ, ਮੈਂ ਨਹੀਂ ਹਾਂ। ਗੱਲ ਖਤਮ। ਹੁਣ ਜੋ ਕੁਛ ਹੋ ਗਿਆ ਕਬੂਲ, ਕਿਉਂਕਿ ਤੇਰੀ ਤਰਫੋਂ ਹੋਇਆ, ਤੇਰੇ ਨਿਯਮ ਪੂਰਵਕ ਹੋਇਆ, ਤੇਰੀ ਸਮਝ ਪੂਰਵਕ ਹੋਇਆ, ਮੈਨੂੰ ਕਬੂਲ, ਮੈਨੂੰ ਪ੍ਰਵਾਨ, ਮੈਂ ਤਸਲੀਮ ਕਰਦਾ। ਔਰ ਜਿਸ ਨੂੰ ਤਸਲੀਮ ਕਰ ਲਿਆ ਖਿੜੇ ਮੱਥੇ, ਕਹਿੰਦੇ ਨੇ ਬੋਝ ਨਹੀਂ ਹੈ। ਇਸ ਤੋਂ ਮੈਂ ਇੱਕ ਨਿੱਕਾ ਜਿਹਾ ਉਦਾਹਰਣ ਦੇ ਦਿਆਂ, ਸਮਾਂ ਹੋ ਗਿਆ। ਕਸ਼ਮੀਰ ਦੀ ਗੱਲ ਹੈ। ਪਹਿਲਗਾਮ ਤੇ ਇੱਕ ਚਰਵਾਹਾ ਬੱਕਰੀਆਂ ਚਾਰ ਰਿਹਾ ਸੀ, ਉੱਪਰ ਜਾ ਰਹੀਆਂ ਸਨ ਬੱਕਰੀਆਂ, ਤਾਂ ਵਿਚਾਰਾ ਦੌੜ ਰਿਹਾ ਸੀ, ਉਹਨਾਂ ਨੂੰ ਥੱਲੇ ਲਿਆਉਣਾ ਚਾਹੁੰਦਾ ਸੀ। ਪਰ ਇਹ ਚਰਵਾਹਾ 12-13 ਸਾਲ ਤੋਂ ਜ਼ਿਆਦਾ ਨਹੀਂ ਹੋਵੇਗਾ। ਪਰ ਉਸਨੇ ਗਾਲਬਨ 2-3 ਸਾਲ ਦਾ ਆਪਣਾ ਪਿਆਰਾ ਛੋਟਾ ਜੋ ਰੋ ਰਿਹਾ ਸੀ ਉਹਨੂੰ ਵੀ ਚੁੱਕਿਆ ਹੋਇਆ ਸੀ, ਤੇ ਹੁਣ ਉੱਪਰ ਚੜਦਾ ਪਿਆ ਸੀ ਭੱਜ ਕੇ। ਮੈਨੂੰ ਉਸ ਤੇ ਤਰਸ ਆਇਆ, ਮੈਂ ਕਿਹਾ ਹੱਦ ਹੋ ਗਈ, ਮੈਂ ਸੁਭਾਵਕ ਹੈ, ਮੈਂ ਉੱਪਰ ਜਾ ਰਿਹਾ ਤੇ ਤੈਨੂੰ ਇਤਨਾ ਸਾਹ ਚੜਿਆ ਤੇ ਬੋਝ ਲਾ ਦੇ। ਮੈਨੂੰ ਕਹਿਣ ਲੱਗਾ, ਸਰਦਾਰ ਜੀ ਬੋਝ ਥੋੜੀ ਹੈ, ਮੇਰਾ ਭਰਾ ਹੈ, ਬੋਝ ਥੋੜੀ ਹੈ, ਮੇਰਾ ਭਰਾ ਹੈ। ਮੈਨੂੰ ਹੈਰਾਨਗੀ ਹੋਈ, ਮੈਂ ਤੇ ਕਿਹਾ ਬੋਝ ਹੈ ਲਾ ਦੇ, ਤੇ ਫਿਰ ਭੱਜ ਕੇ ਉੱਪਰ ਜਾ ਤੇ ਉਹਨਾਂ ਨੂੰ ਮੋੜ ਬੱਕਰੀਆਂ ਨੂੰ, ਬੋਝ ਤੂੰ ਕਿਉਂ ਚੁੱਕਿਆ ਹੈ, ਬੋਝ ਉਤਾਰ ਦੇ। ਕਹਿੰਦਾ ਬੋਝ ਥੋੜੀ ਹੈ, ਮੇਰਾ ਭਰਾ ਹੈ। ਅਗਰ ਭਰਾ ਹੈ ਤਾਂ ਕੋਈ ਬੋਝ ਨਹੀਂ, ਅਗਰ ਹੁਕਮ ਪਰਮਾਤਮਾ ਦਾ ਹੈ ਤਾਂ ਪਰਮਾਤਮਾ ਨਾਲ ਪਿਆਰ ਹੈ ਤਾਂ ਹੇ ਪ੍ਰਭੂ ਇਹ ਕੋਈ ਬੋਝ ਨਹੀਂ, ਇਹ ਕੋਈ ਬੋਝ ਨਹੀਂ, ਇਹ ਪ੍ਰਵਾਨ, ਇਹ ਕਬੂਲ, ਇਹ ਤਸਲੀਮ। ਇਤਨੀਆਂ ਵਿਚਾਰਾਂ ਇਸ ਵਕਤ ਪ੍ਰਵਾਨ ਕਰਨੀ, ਅਗਲੀ ਪੌੜੀ ਦੇ ਵਿਚਾਰ ਕੱਲ ਤੁਹਾਡੇ ਸਾਹਮਣੇ। ਪੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਲ ਲਿਖੇ ਹੋਏ ਨੇ, ਪਰ ਮੈਂ ਅਰਜ਼ ਕਰਾਂ, ਹਰ 2500 ਸਾਲ ਤੋਂ ਬਾਅਦ ਸੋਚਣੀ ਸ਼ੈਲੀ ਤਰਜ਼ੇ ਜ਼ਿੰਦਗੀ ਬਦਲ, ਇਸ ਤੋਂ ਜ਼ਿਆਦਾ ਸਮਾਂ ਨਹੀਂ ਲੱਗਦਾ। ਯਾਨੀ ਜੀ ਕਹਿ ਲਏ ਕਿ ਯੁੱਗ ਦੀ ਉਮਰ 2500 ਸਾਲ ਤੋਂ ਜ਼ਿਆਦਾ ਨਹੀਂ ਹੋ ਸਕਦੀ। ਕਹਿੰਦੇ ਨੇ 3500 ਸਾਲ ਹੋਏ ਨੇ ਸ੍ਰੀ ਕ੍ਰਿਸ਼ਨ ਤੇ ਪਾਂਡੂਆਂ ਦਾ ਪੜਪੋਤਾ ਜਨਮੇਜਾ, ਜਿਸ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਬੜੇ ਵਿਸਤਾਰ ਨਾਲ ਹੈ। ਇਸ ਦੇ ਰਾਜ ਤੋਂ ਕਹਿੰਦੇ ਕਲਯੁਗ ਆਰੰਭ ਹੋ ਗਿਆ, ਯੁੱਗ ਬਦਲ ਗਿਆ। ਉਹਨਾਂ ਦੀ ਗਿਣਤੀ ਦੇ ਮੁਤਾਬਕ, ਉਹਨਾਂ ਦੀ ਲਿਖਤ ਦੇ ਮੁਤਾਬਕ ਜਨਮੇਜੇ ਦੇ ਨਾਲ ਦੁਆਪੁਰ ਬਦਲ ਗਿਆ। ਕਲਯੁਗ ਸ਼ੋਕ ਸ਼ੁਰੂ ਹੋਇਆ। ਜਨਮੇਜੇ ਦੇ ਲੜਕੇ ਦਾ ਨਾਂ ਸੀ ਅਜੈ ਸਿੰਘ। ਸਭ ਤੋਂ ਪਹਿਲੇ ਮਨੁੱਖ ਨੂੰ ਸਿੰਘ ਨਾਮ ਦੇਣਾ ਇਹ ਜਨਮੇਜੇ ਨੇ ਦਿੱਤਾ ਸੀ ਆਪਣੇ ਬੱਚੇ ਨੂੰ। ਇਹ ਲੰਬਾ ਚੌੜਾ ਪ੍ਰਸੰਗ ਵੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦਸਮ ਗ੍ਰੰਥ ਦੇ ਕਿਹਾ ਲਿਖਿਆ। ਔਰ ਇਹ ਜੋ ਜਨਮੇਜੇ ਦੀ ਰਾਣੀ ਸੀ ਕਿ ਬਨਾਰਸ ਦੇ ਰਾਜੇ ਨੇ ਦਹਿਜ ਦੇ ਵਿਚ ਗੋਲੀ ਦੇ ਰੂਪ ਚ ਦਿੱਤੀ ਸੀ। ਪੁਰਾਣੇ ਜ਼ਮਾਨੇ ਚ ਰਾਜੇ ਮਹਾਰਾਜੇ ਗੁਲਾਮ ਨੌਕਰ ਚਾਕਰ ਵੀ ਦਹਿਜ ਦੇ ਚ ਦਿੰਦੇ ਸਨ। ਗੋਲੀਆਂ ਗੋਲੇ, ਗੁਲਾਮ ਦਾਸੀਆਂ। ਦਹਿਜ ਦੇ ਚ ਮੁਗਲ ਸ਼ਹਿਨਸ਼ਾਹ ਵੀ ਦਿੰਦੇ ਸਨ ਆਪਣੇ ਬੱਚੀਆਂ ਦੇ ਨਾਲ, ਪੁਰਾਣੇ ਰਜਵਾੜੇ ਵੀ ਦਿੰਦੇ ਸਨ। ਕਾਸ਼ੀ ਦੇ ਰਾਜੇ ਨੇ ਆਪਣੀ ਲੜਕੀ ਦੇ ਨਾਲ ਦਹਿਜ ਦੇ ਚ ਦਾਸੀ ਵੀ ਦਿੱਤੀ ਸੀ, ਨੌਕਰ ਵੀ ਦਿੱਤੇ ਸਨ, ਬਾਕੀ ਤੇ ਸਾਜੋ ਸਮਾਨ ਦਿੱਤਾ। ਇਸ ਦਾਸੀ ਨਾਲ ਸਮਾਂ ਪਾ ਕੇ ਜਨਮੇਜੇ ਨੇ ਵਿਆਹ ਕੀਤਾ ਰਾਣੀਆਂ ਦਾ ਤਿਆਗ ਕਰਕੇ। ਗੋਲੀ ਨੂੰ ਦਾਸੀ ਨੂੰ ਕਹਿੰਦੇ ਨੇ ਸੰਸਕ੍ਰਿਤ ਦੇ ਚ ਰਜੀ ਰਜੀ, ਪੈਰਾਂ ਦੀ ਰੱਜ, ਪੈਰਾਂ ਦੀ ਖਾਕ, ਨੌਕਰਾਣੀ, ਗੋਲੀ, ਦਾਸੀ। ਇਸ ਰਜੀ ਦਾ ਜੋ ਲੜਕਾ ਸੀ ਪੁਰਾਣੇ ਜ਼ਮਾਨੇ ਚ ਵਲਦੀਅਤ ਮਾਂ ਨਾਲ ਜੋੜੀ ਜਾਂਦੀ ਸੀ, ਪੁਰਾਣੇ ਧਰਮ ਗ੍ਰੰਥ ਚ ਇਸੇ ਤਰ੍ਹਾਂ। ਅਜੇ ਸਿੰਘ ਨੂੰ ਇੰਜ ਆਖਿਆ ਗਿਆ ਰਜੀ ਪੁੱਤਰ, ਜੋ ਸਹਿਜੇ ਸਹਿਜੇ ਸ਼ਬਦ ਇੰਜ ਬਣਿਆ ਰਾਜਪੂਤ, ਰਾਜਸਥਾਨ ਦੇ ਸਾਰੇ ਰਜਵਾੜੇ ਰਾਜਪੂਤ, ਕੁਝ ਪੰਜਾਬ ਦੇ ਚ ਵੀ ਹਨ ਰਾਜਪੂਤ, ਰਜੀ ਪੁੱਤ। ਉਸ ਦਾਸੀ ਦੀ ਸੰਤਾਨ ਸਿੰਘ ਨਾਮ ਇਸ ਲੜਕੇ ਨੂੰ ਦਿੱਤਾ ਗਿਆ ਰਜੀ ਪੁੱਤਰ ਨੂੰ। ਅਜੈ ਸਿੰਘ ਰਾਖਿਓ ਰਜੀ ਪੁੱਤਰ ਨਾਮੰ, ਧਰਿਓ ਅਸਮਿਧਾਨੰਗ ਪ੍ਰਥਮ ਪੁੱਤਰ ਨਾਮੰ। ਗਾਲਬਨ 13 ਸਫ਼ਿਆਂ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਰਾ ਪ੍ਰਸੰਗ ਲਿਖਿਆ। ਇਸ ਪ੍ਰਸੰਗ ਦੇ ਸੁਣਾਉਣ ਦਾ ਮੇਰਾ ਮਤਲਬ ਨਹੀਂ, ਯਾਨੀ ਜਨਮੇਜੇ ਦੇ ਨਾਲ ਕਲਯੁਗ ਆਰੰਭ ਹੋਇਆ, ਦੁਆਪੁਰ ਸਮਾਪਤ ਹੋਇਆ। ਉਸ ਦੁਆਪੁਰ ਦੀ ਜਦ ਮੈਂ ਉਮਰ ਗਿਣਦਾ 2500 ਸਾਲ ਤੋਂ ਜ਼ਿਆਦਾ ਨਹੀਂ। ਔਰ ਫਿਰ ਕ੍ਰਿਸ਼ਨ ਤੋਂ ਪਹਿਲੇ 2000 ਸਾਲ ਪਹਿਲੇ ਹੋਇਆ ਸ਼੍ਰੀ ਰਾਮ, ਉਸ ਯੁੱਗ ਦੀ ਉਮਰ ਵੀ 2500 ਸਾਲ ਤੋਂ ਜ਼ਿਆਦਾ ਨਹੀਂ। ਹੈਰਾਨੀ ਕੀ ਹੈ, ਇਨ੍ਹਾਂ ਦੋ ਅਵਤਾਰਾਂ ਦੇ ਜਿਹੜਾ ਫਾਸਲਾ ਉਸੇ ਹਿਸਾਬ ਨਾਲ ਯੁੱਗਾਂ ਦਾ ਫਾਸਲਾ, ਫਿਰ ਅੱਗੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਨ੍ਹਾਂ ਚਾਰਾਂ ਦਾ ਜ਼ਿਕਰ ਪਾਠ ਵੀ ਕਰਦੇ ਨੇ। ਸਤਿਯੁਗ ਤੈ ਮਾਣਿਓ ਛਲਿਓ ਬਲਬਾਓ ਨਭਾਇਓ, ਤ੍ਰੇਤੇ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ, ਦੁਆਪੁਰ ਕ੍ਰਿਸ਼ਨ ਮੋਰਾਰ ਕੰਸ ਕਿਰਤਾਰਤ ਕੀਓ, ਉਗਰ ਸੈਨ ਕੋ ਰਾਜ ਅਭੈ ਭਗਤ ਤੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਪੁਰਮਾਇਓ। ਪੱਟਾਂ ਦਾ ਸਰੀਰ ਹੁਣ ਮੈਂ ਅਰਜ਼ ਕਰਾਂ, ਇੰਜ ਕਹਿ ਲਓ 10000 ਸਾਲ ਦੇ ਚਾਰ ਯੁੱਗ ਬਦਲ ਜਾਂਦੇ, ਫਿਰ ਨਵੇਂ ਸਿਰੇ ਤੋਂ ਸਿਲਸਿਲਾ ਸ਼ੁਰੂ ਹੁੰਦਾ। ਇੱਕ ਸੋਚਣੀ ਤੋਂ ਮਨੁੱਖਤਾ ਉਗਤਾ ਜਾਂਦੀ ਹੈ, ਇੱਕ ਤਰ੍ਹਾਂ ਦੀ ਤਰਜ਼ੇ ਜ਼ਿੰਦਗੀ ਚਾਹੇ ਕੁਝ ਵੀ ਹੈ ਉਗਤਾ ਜਾਂਦੀ ਹੈ, ਜਾਂ ਪ੍ਰਕਿਰਤੀ ਤਬਦੀਲੀ ਲਿਆਉਂਦੀ ਹੈ, ਬਦਲਦੀ ਰਹਿੰਦੀ ਹੈ, ਬਦਲਦੀ ਰਹਿੰਦੀ ਹੈ। ਸੋਚਣੀ ਬਦਲਦੀ ਹੈ, ਵਿਚਾਰ ਬਦਲਦੇ ਨੇ, ਆਚਾਰ ਬਦਲਦਾ ਹੈ, ਕਿਉਂਕਿ ਆਚਾਰ ਵਿਚਾਰ ਤੇ ਖੜਾ ਹੈ, ਕ੍ਰਿਤ ਸੋਚਣੀ ਤੇ ਖੜੀ ਹੈ। ਇਹ ਗੱਲ ਵੱਖਰੀ ਹੈ ਕਿ ਬਿਨਾਂ ਸੋਚੇ ਸਮਝੇ ਕਿਧਰੇ ਕਿਰਤ ਹੋ ਜਾਏ, ਉਹ ਗੱਲ ਵੱਖਰੀ ਹੈ। ਅਕਸਰ 90% ਕ੍ਰਿਤ ਸੋਚਣੀ ਤੇ ਖੜੀ ਹੈ, ਵਿਚਾਰਾਂ ਤੇ ਖੜੀ। ਜੋ ਮਨੁੱਖ ਸੋਚਦਾ ਰਹਿੰਦਾ ਉਹੀ ਕ੍ਰਿਤ ਬਣ ਜਾਂਦੀ ਹੈ, ਜੋ ਮਨੁੱਖ ਵਿਚਾਰਦਾ ਰਹਿੰਦਾ ਉਹੀ ਕ੍ਰਿਤ ਬਣਦੀ ਹੈ। ਵਿਚਾਰ ਬਦਲ ਜਾਂਦੇ ਨੇ ਤਾਂ ਫਿਰ ਕ੍ਰਿਤ ਵੀ ਬਦਲ ਜਾਂਦੀ, ਸੋਚਣੀ ਬਦਲ ਜਾਂਦੀ ਹੈ, ਕ੍ਰਿਤ ਵੀ ਬਦਲ ਜਾਂਦੀ, ਖਿਆਲ ਬਦਲ ਜਾਂਦੇ ਨੇ, ਬਾਹਰ ਦਾ ਪਸਾਰਾ ਵੀ ਬਦਲ ਜਾਂਦਾ। ਬਹੁ ਗਿਣਤੀ ਦੇ ਇੰਜ ਕਹਿ ਲਓ 70% ਜਦ ਮਨੁੱਖਾਂ ਦੇ ਵਿਚਾਰ ਸਾਰੇ ਦੇ ਸਾਰੇ ਬਦਲ ਜਾਣ ਤੇ ਪੁਰਾਣਾ ਢਾਂਚਾ ਸਾਰੇ ਦਾ ਸਾਰਾ ਨਵੀਨਤਾ ਦੀ ਸ਼ਕਲ ਅਖਤਿਆਰ ਕਰ ਜਾਏ, ਇਹਨੂੰ ਕਹਿੰਦੇ ਨੇ ਯੁੱਗ ਬਦਲ। ਸਮਾਂ ਹੋਰ ਆ ਗਿਆ, ਯੁੱਗ ਦੇ ਵਿੱਚ ਤਬਦੀਲੀ ਆ ਗਈ। ਇਸ ਨੂੰ ਚਾਰ ਹਿੱਸਿਆਂ ਚ ਕਿਉਂ ਵੰਡਿਆ ਗਿਆ? ਹੁਣ ਮੈਂ ਜੋ ਕਹਿਣ ਲੱਗਾ ਇਸ ਸਲੋਕ ਤੋਂ ਮੈਂ ਜੋ ਥੋੜੀ ਜਿਹੀ ਪ੍ਰੇਰਣਾ ਲਈ ਹੈ, ਨਾਨਕ ਮੇਰ ਸਰੀਰ ਕਾ ਇੱਕ ਰਥ ਇੱਕ ਰਥ ਵਾ, ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥ ਵਾ, ਤ੍ਰੇਤੇ ਰਥ ਜਥੇ ਕਾ ਜੋਹਰ ਅਗੇ ਰਥ ਵਾ, ਦੁਆਪੁਰ ਰਥ ਤਪੇ ਕਾ ਸਤ ਅਗੇ ਰਥ ਵਾ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥ ਵਾ। ਰਥ ਵਾਓ ਚਲਾਉਣ ਵਾਲਾ, ਖਿੱਚਣ ਵਾਲਾ, ਰਥ ਨੂੰ ਖਿੱਚਣ ਵਾਲਾ ਬਦਲਦਾ ਰਿਹਾ, ਕੋਚਵਾਨ ਬਦਲਦਾ ਰਿਹਾ, ਘੋੜਾ ਬਦਲਦਾ ਰਿਹਾ, ਰਥ ਨੂੰ ਚਲਾਉਣ ਵਾਲਾ ਬਦਲਦਾ ਰਿਹਾ। ਰਥ ਦੇ ਕਰੀਬਨ ਕਰੀਬਨ ਉਹੀ ਰਥਵਾਹੀ ਬਦਲਦਾ ਰਿਹਾ, ਕੋਚਵਾਨ ਬਦਲਦਾ ਰਿਹਾ, ਰਥ ਨੂੰ ਖਿੱਚਣ ਵਾਲਾ ਬਦਲਦਾ ਰਿਹਾ। ਉਨ ਤੇ ਪੰਜ ਤੱਤ ਦੇ ਪੁਤਲੇ, ਪਰ ਇਸ ਸਰੀਰ ਦੇ ਢਾਂਚੇ ਨੂੰ ਚਲਾਉਣ ਵਾਲੇ ਬਦਲਦੇ ਰਹੇ। ਰਥਵਾਹੀ ਬਦਲਦਾ ਰਿਹਾ, ਖਿੱਚਣ ਵਾਲਾ ਬਦਲਦਾ ਰਿਹਾ, ਰਥਵਾਹੀ ਕੋਚਵਾਨ ਡਰਾਈਵਰ ਰਥਵਾਹੀ ਉਹਨੂੰ ਕਹਿੰਦੇ, ਚਲਾਉਣ ਵਾਲਾ। ਔਰ ਇੱਥੇ ਮਾਲਕ ਦੀ ਮਰਜ਼ੀ ਨਹੀਂ ਰਹੀ, ਜੋ ਇਸ ਰਥ ਦਾ ਮਾਲਕ ਸੀ ਉਸਦੀ ਮਰਜ਼ੀ ਨਹੀਂ ਰਹੀ, ਰਥਵਾਹੀ ਨੇ ਆਪਣੇ ਢੰਗ ਨਾਲ ਚਲਾਇਆ। ਖਿੱਚਣ ਵਾਲੇ ਉਹ ਘੋੜੇ ਰਥ ਨੂੰ ਆਪਣੇ ਢੰਗ ਨਾਲ ਚੱਲਦੇ। ਮੈਂ ਇਸ ਸਾਖੀ ਤੋਂ ਕਿਸੇ ਵਕਤ ਪ੍ਰੇਰਣਾ ਵੀ ਲਈ ਸੀ। ਅਰਜਨ ਨੇ ਘੋੜਿਆਂ ਦੀ ਵਾਕ ਕ੍ਰਿਸ਼ਨ ਨੂੰ ਪਕੜਾ ਦਿੱਤੀ, ਤੂੰ ਰਥਵਾਈ ਮਾਂ। ਅੱਜ ਤੱਕ ਮੇਰੀ ਜ਼ਿੰਦਗੀ ਦੇ ਰਥ ਨੂੰ ਜਿਨ੍ਹਾਂ ਨੇ ਚਲਾਇਆ ਭਟਕਾਇਆ ਹੀ, ਮੰਜ਼ਿਲ ਤੇ ਨਹੀਂ ਪਹੁੰਚਾਇਆ, ਟਿਕਾਣੇ ਤੇ ਨਹੀਂ ਪੁੱਛਿਆ, ਮੈਂ ਵੱਟ ਗਿਆ, ਤੂੰ ਪਕੜ ਬਾਗਾ, ਤੂੰ ਚਲਾ। ਹਿੰਦੂ ਬੜੇ ਮਾਣ ਨਾਲ ਸੁਣਾਉਂਦੇ ਨੇ ਰਥ ਪੈ ਚਲਾਉਂਦੇ ਨੇ ਸ੍ਰੀ ਕ੍ਰਿਸ਼ਨ, ਦੁਆਪੁਰ ਦਾ ਅਵਤਾਰੀ ਪੁਰਸ਼, ਦੁਆਰਕਾ ਦਾ ਰਾਜਾ ਕੋਚਵਾਨ ਹੈ, ਅਰਜਨ ਦਾ ਡਰਾਈਵਰ ਹੈ, ਸਿਰਫ ਰਥ ਚਲਾਉਂਦਾ ਹੈ। ਨਹੀਂ, ਖੇਡ ਬੜੀ ਅਧਿਆਤਮਕ ਹੈ, ਵਿਚਾਰ ਬੜੀ ਅਧਿਆਤਮਕ ਹੈ। ਅਰਜਨ ਕਹਿੰਦੇ ਨੇ ਅੱਜ ਤੱਕ ਜਿਸ ਆਸਰੇ ਤੇ ਮੇਰੀ ਜ਼ਿੰਦਗੀ ਚਲੀ ਹੈ ਉਹ ਤੇ ਭਟਕੀ ਹੈ, ਮੈਂ ਮੰਜ਼ਿਲ ਤੇ ਨਹੀਂ ਪਹੁੰਚੀ। ਜੋ ਮੇਰੇ ਜੀਵਨ ਨੂੰ ਖਿੱਚਦੇ ਰਹੇ ਨੇ, ਚਲਾਉਂਦੇ ਰਹੇ ਨੇ, ਉਨ੍ਹਾਂ ਨੇ ਮੈਨੂੰ ਕਿਸੇ ਟਿਕਾਣੇ ਤੇ ਨਹੀਂ ਪਹੁੰਚਾਇਆ ਕਿ ਮੈਂ ਵਾਗਾਂ ਤੇਰੇ ਹਵਾਲੇ ਕਰਦਾ, ਜ਼ਿੰਦਗੀ ਤੇਰੇ ਹਵਾਲੇ, ਤੂੰ ਚਲਾ। ਜਿਵੇਂ ਤੂੰ ਚਲਾਏਗਾ ਮੈਂ ਚਲਾਂਗਾ, ਇਹ ਇਸ ਤਰ੍ਹਾਂ ਲਗਾਮ ਪਕੜ ਲਈ ਗੁਰੂ ਨਾਨਕ ਨੇ ਲੈਣੇ ਦੀ ਘੋੜੀ ਦੀ, ਮੈਂ ਲੈ ਚਲਾ। ਘੋੜੀ ਤੇ ਬੈਠਿਆ ਹੋਇਆ ਲੈਣਾ ਪੁੱਛਦਾ ਹੈ, ਨਾਨਕ ਤਪੇ ਦਾ ਘਰ ਕਿੱਥੇ ਹੈ? ਰਸਤੇ ਚ ਪੁੱਛਦਾ ਹਰ ਇੱਕ ਤੋਂ, ਨਾਨਕ ਤਪੇ ਦਾ ਘਰ ਕਿੱਥੇ ਹੈ? ਨਾਨਕ ਤਪੇ ਦਾ ਘਰ ਕਿੱਥੇ ਹੈ? ਤੇ ਰਾਹੀ ਕਹਿੰਦੇ ਅੱਗੇ ਜਾ, ਅੱਗੇ ਜਾ, ਅੱਗੇ ਜਾ। ਪੁੱਛਦਿਆਂ ਪੁੱਛਦਿਆਂ ਹੁਣ ਮੰਜ਼ਿਲ ਤੋਂ ਮੰਜ਼ਿਲ ਦਾ ਪਤਾ ਪੁੱਛਦਾ ਹੈ, ਗੁਰੂ ਨਾਨਕ ਮਿਲ ਗਿਆ ਰਸਤੇ ਵਿਚ, ਉਸ ਨੂੰ ਵੀ ਪੁੱਛਦਾ ਹੈ ਨਾਨਕ ਤਪੇ ਦਾ ਘਰ ਕਿੱਥੇ ਹੈ? ਬੜੇ ਤੜਪੇ ਹਿਰਦੇ ਨਾਲ, ਬੜੇ ਬੈਰਾਗੀ ਹਿਰਦੇ ਨਾਲ, ਬੜੀ ਖੋਜੀ ਹਿਰਦੇ ਨਾਲ ਕਹਿੰਦਾ, ਬਸ ਖੋਜ ਤੜਪ ਹੀ ਪੈਦਾ ਹੋਵੇ ਫਿਰ ਪ੍ਰਮਾਤਮਾ ਆਪ ਖੋਜ ਲੈਂਦਾ ਹੈ, ਮਨੁੱਖ ਖੋਜ ਵੀ ਨਹੀਂ ਸਕਦਾ, ਕਿਸ ਤਰ੍ਹਾਂ ਖੋਜੇਗਾ? ਇਕ ਮਾਸੂਮ ਬੱਚਾ 4-5 ਸਾਲ ਦਾ ਕਿਧਰੇ ਬਹੁਤ ਵੱਡੀ ਭੀੜ ਦੇ ਚ ਖੋ ਜਾਏ, ਨਹੀਂ ਲੱਭ ਸਕਦਾ ਮਾਂ ਨੂੰ, ਅਗਰ ਮਾਂ ਉਸਨੇ ਉਸ ਨੂੰ ਨਾ ਲੱਭੇ। ਠੀਕ ਹੈ, ਬੱਚਾ ਰੋ ਰਿਹਾ, ਲੱਭ ਰਿਹਾ ਮਾਂ ਨੂੰ, ਉਸਦੀ ਇਤਨੀ ਕਿੱਥੇ ਬਿਸਾਤ ਹੈ ਇਸ ਭੀੜ ਦੇ ਚ ਲੱਭ ਲਵੇ, ਉਸ ਤੋਂ ਕਈ ਗੁਣਾ ਵੱਧ ਮਾਂ ਉਸ ਨੂੰ ਲੱਭ ਰਹੀ, ਤਾਂ ਜੋ ਹੈ ਮਿਲਾਪ ਹੁੰਦਾ। ਧਾਰਮਿਕ ਸਿਧਾਂਤਿਕ ਨੁਕਤੇ ਤੇ ਇਹ ਕਹਿੰਦੇ ਨੇ परमात्मा तेरी तलाश दे चाहे पर तेन गुम रहने की आदत बन गई है, तेन पुठे चलन की आदत बन गई है। लाड दा मारिया बच्चा मां पिछे पई भजदी है पकड़न, इधर उधर किधरे ना धक्के खा लवे पटक ना आ जावे वो दौड़ी जाए। इस तरीके नाल सूफी कहंदे ने खुदा तू सानू लभदिया लभदिया नहीं थकिया पर असी भटकदिया भटकदिया भी नहीं थके। सूफी तो इंज कहंदे पर तेरी दया भी बा कमाल है, तू लभदिया लभदिया नहीं थकदा ते साडी मूर्खता भी बड़ी कमाल दी, असी भटकदिया भटकदिया भी नहीं थकते। पता नहीं कितने जन्मां तो भटक रहे, बहुते फेर भय किरपन को अब किछ किरपा कीजे। कोई एक जन्म भटके अनंत जन्म भटके अजे भी भटकण दे रस है, दौड़े पिया रब पिछे। इकबाल कहिंदा कारे जहां दराज है मेरा इंतजार कर, खुदा मैं नहीं तेरी उड़ीक करनी तू मेरी उड़ीक कर, दुनिया के कम बथेरे पैने जे मेरे को बिल्कुल। कारे जहां दराज है मेरा इंतजार कर, मैं नहीं आन लगा तू होर खोज कर, अजे मैं निभना ते सही। पर मैं अर्ज करा कि भटकना कई जन्मां तो है, अनंत जन्मां तो है। इसनू धन गुरु नानक देव जी महाराज इंज बयान कर दें, नानक मेर शरीर का एक रथ वा। मेर दे थे अर्थ ने मेरू, पहाड़ां विच एक पहाड़ सब तो उच्चा है हिमालय, हिम कहने ने बर्फ, आला कहने ने घर नू हिमालय बर्फ दा घर, बारह महीने जिथे बर्फ ही बर्फ रहती। फिर इसका ना सुमेर रखिया ऋषिया ने, कारण तोपदे जद बर्फ चमकती है और कई रंगा दी, मैं इधर ते उस तरह के रंगा की देखने नहीं मिली, भावें इस पासे भी मैं देखे कैनेडा दे बर्फानी पहाड़, पर अमरनाथ जांदे होया मैं पीले रंग की बर्फ ला